ਦੀਪਕ ਜੀ ਦੱਸਿਓ, ਦਿੱਲੀ ਚ ਵੋਟਾਂ ਤੋਂ ਪਹਿਲਾਂ ਭਾਜਪਾ ਤੋਂ ਕਿਉਂ ਘਬਰਾ ਰਹੇ ਨੇ ਕੇਜਰੀਵਾਲ?
ਬਿਲਕੁਲ ਜੀ, ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ, ਸੋ 3 ਤਰੀਕ ਹੈ ਅੱਜ ਭਾਰਤੀ ਸਮੇਂ ਅਨੁਸਾਰ, ਤਰੀਕ ਦੇ ਅਨੁਸਾਰ, ਸੋ 3 ਤਰੀਕ ਨੂੰ ਸ਼ਾਮ ਨੂੰ 5 ਵਜੇ ਅੱਜ ਦਿੱਲੀ ਚ ਚੋਣ ਪ੍ਰਚਾਰ ਖਤਮ ਹੋ ਗਿਆ ਤੇ ਹੁਣ 5 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 8 ਫਰਵਰੀ ਨੂੰ ਨਤੀਜੇ ਆ ਜਾਣੇ ਨੇ। ਅਰਵਿੰਦ ਕੇਜਰੀਵਾਲ ਜਿਸ ਢੰਗ ਤਰੀਕੇ ਦੀ ਰਾਜਨੀਤੀ ਕਰਦੇ ਨੇ, ਜਿਹੜੀ ਗਰੰਟੀਆਂ ਦੀ ਰਾਜਨੀਤੀ ਉਹ ਲੈ ਕੇ ਆਏ ਬੂਟਾਂ ਚੱਪਲਾਂ ਵਾਲੀ ਗਰੰਟੀਆਂ ਵਾਲੇ ਫਾਰਮੂਲਿਆਂ ਦੇ ਤਹਿਤ, ਤੇ ਉਹਦੇ ਨਾਂ ਤੇ ਉਹਨਾਂ ਨੇ ਵੋਟਾਂ ਵੀ ਬਟੋਰੀਆਂ ਤੇ ਉਹਦੇ ਨਾਂ ਤੇ ਉਹਨਾਂ ਨੇ ਦਿੱਲੀ ਦੇ ਵਿੱਚ ਲਗਾਤਾਰ ਸਰਕਾਰ ਵੀ ਹਾਸਲ ਕੀਤੀ ਤੇ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਰਿਓੜੀਆਂ ਕਹਿ ਕੇ ਭੰਡਦੀ ਸੀ, ਉਹਨਾਂ ਨਾਲੋਂ ਵੱਧ ਰਿਓੜੀਆਂ ਬੀਜੇਪੀ ਨੇ ਵੀ ਦਿੱਲੀ ਦੇ ਵਿੱਚ ਵੰਡੀਆਂ ਤੇ ਉਹੋ ਜਿਹੇ ਐਲਾਨ ਹੀ ਕਾਂਗਰਸ ਵੀ ਕਰਦੀ ਨਜ਼ਰ ਆਈ ਤੇ ਕਾਂਗਰਸ ਤਾਂ ਇੰਝ ਹੈ ਜਿਵੇਂ ਦਿੱਲੀ ਚ ਧੂੜ ਚ ਟੱਟੂ ਭਜਾ ਰਹੀ ਹੈ ਕਿ ਚੱਲ ਜਿੰਨੀਆਂ ਕੁ ਵੋਟਾਂ ਵਧਣ ਤੇ ਵਧਣ, ਹੁਣ ਤਾਂ ਕਿਸੇ ਨਤੀਜੇ ਤੇ ਤਾਂ ਪਹੁੰਚਣਾ ਨੀਗਾ, ਪਰ ਉਹ ਕਿਸੇ ਦੀ ਜਿੱਤ ਹਾਰ ਤੈਅ ਕਰਨ ਵਾਲੀ ਪੁਜੀਸ਼ਨ ਜੇ ਆ ਗਈ ਤਾਂ ਸਭ ਤੋਂ ਵੱਡਾ ਝਟਕਾ ਫਿਰ ਆਮ ਆਦਮੀ ਪਾਰਟੀ ਲਈ ਹੈ
ਜੀ।
ਸੋ ਆਮ ਆਦਮੀ ਪਾਰਟੀ ਦੀ ਘਬਰਾਹਟ ਤਾਂ ਇਹੀ ਹੈ ਕਿ ਕਿਤੇ ਕਾਂਗਰਸ ਦਾ ਵੋਟ ਬੈਂਕ ਨਾ ਵੱਧ ਜਾਵੇ, ਜੇ ਉਹਦਾ ਵੋਟ ਬੈਂਕ ਵਧਿਆ ਕਿਉਂਕਿ ਰਾਹੁਲ ਗਾਂਧੀ ਥੋੜੇ ਜਿਹੇ ਸਿੱਧੇ ਹੋ ਕੇ ਲੱਗੇ ਨੇ ਕੁਛ ਦਿਨਾਂ ਤੋਂ, ਇਸ ਲਈ ਉਹਨਾਂ ਦਾ ਫਿਕਰ ਹੈ। ਪਰ ਦੂਸਰੇ ਪਾਸੇ ਉਹਨਾਂ ਦੀ ਘਬਰਾਹਟ ਇੱਕ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਇਸ ਵਾਰ ਉਹਨਾਂ ਨੂੰ ਲੱਗਿਆ ਕਿ ਏਜੰਡਾ ਨਹੀਂ ਹੈ ਕੋਈ ਉਹਨਾਂ ਕੋਲ, ਕੋਈ ਪੁਰਾਣਾ ਤੀਰ ਨਹੀਂ ਚੱਲ ਰਿਹਾ, ਇਸ ਲਈ ਉਹ ਜ਼ਹਿਰ ਵਾਲਾ ਫਾਰਮੂਲਾ ਪਾਣੀ 'ਚ ਮਿਲਾ ਲਿਆ ਜੀ, ਆਹ ਕਰ ਲਿਆ ਜੀ, ਫਿਰ ਉਹਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰੇਡ ਵਾਲਾ ਕਾਂਡ ਸਾਹਮਣੇ ਆ ਗਿਆ, ਇਹ ਸਾਰੇ ਪ੍ਰੋਸੀਜਰ ਤਾਂ ਉਹ ਸੀਗੇ ਹੀ ਸੀਗੇ। ਅਸਲ 'ਚ ਜਿਹੜਾ ਉਹਨਾਂ ਨੂੰ ਹੁਣ ਮੁੱਖ ਡਰ ਹੈ ਉਹ ਇਸ ਗੱਲ ਦਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੋਂ ਬਾਅਦ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਹੋਈਆਂ ਵਿਜੇ ਜੀ, 5 ਨਗਰ ਨਿਗਮ ਸੀਗੇ ਸਾਡੇ ਤੇ 41 ਦੇ ਕਰੀਬ ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ ਸੀਗੀਆਂ। 5 ਨਗਰ ਨਿਗਮ ਦੇ ਵਿੱਚੋਂ ਪਟਿਆਲਾ ਇੱਕ ਮਾਤਰ ਅਜਿਹਾ ਨਗਰ ਨਿਗਮ ਸੀਗਾ ਜਿੱਥੇ ਆਮ ਆਦਮੀ ਪਾਰਟੀ ਨੂੰ ਸਿੱਧਾ ਬਹੁਮਤ ਮਿਲਿਆ
ਜੀ।
ਹੁਣ ਤੁਸੀਂ ਇਹ ਡਰ ਦੇ ਫਾਰਮੂਲੇ ਨੂੰ ਸਮਝਿਓ ਕਿ ਵੈਸੇ ਪਟਿਆਲੇ ਦੇ ਵਿੱਚ ਜਿਹੋ ਜਿਹਾ ਧੱਕਾ ਵਧੀਕੀ ਇਹਨਾਂ ਨੇ ਵੋਟਾਂ ਪੈਣ ਤੋਂ ਪਹਿਲਾਂ ਕੀਤੀ, ਚਲੋ ਕਰ ਲਈ, ਪਰ ਫਿਰ ਵੀ ਵੋਟਾਂ ਪੈਣ ਤੋਂ ਨਤੀਜਿਆਂ 'ਚ ਉਹਨਾਂ ਨੂੰ ਇੱਕ ਨਗਰ ਨਿਗਮ 'ਚ ਸਪਸ਼ਟ ਬਹੁਮਤ ਮਿਲ ਗਿਆ। ਫਿਰ ਉਸ ਤੋਂ ਬਾਅਦ ਲੁਧਿਆਣਾ, ਫਗਵਾੜਾ, ਜਲੰਧਰ, ਅੰਮ੍ਰਿਤਸਰ, ਇਹਨਾਂ 4 ਥਾਵਾਂ 'ਤੇ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਤੇ ਪਰ ਤਾਂ ਵੀ ਉਹਨਾਂ ਨੇ ਆਪਣੇ ਮੇਅਰ ਬਣਾਉਣ ਲਈ ਜੱਦੋਜਹਿਦ ਕੀਤੀ, ਜਦੋਂ ਕਿ ਅੰਮ੍ਰਿਤਸਰ ਤੇ ਫਗਵਾੜੇ 'ਚ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀਗੇ ਤੇ ਉੱਥੇ ਵੀ ਉਹਨਾਂ ਨੇ ਆਪਣਾ ਦਾਅ ਪੇਚ ਲਾ ਕੇ ਮੇਅਰ ਬਣਾਉਣ ਵਾਲੀ ਪ੍ਰਕਿਰਿਆ ਸ਼ਕਤੀਆਂ ਵਰਤੀਆਂ ਤੇ 41 ਦੇ ਕਰੀਬ ਨਗਰ ਕੌਂਸਲ ਨਗਰ ਪੰਚਾਇਤਾਂ 'ਚੋਂ ਵੀ 31 'ਚ ਆਪਣਾ ਮੇਅਰ ਬਣਾ ਲਿਆ
ਜੀ।
ਹੁਣ ਆਮ ਆਦਮੀ ਪਾਰਟੀ ਨੂੰ ਇਹ ਡਰ ਹੈ ਕਿ ਜਿਹੜਾ ਫਾਰਮੂਲਾ ਸੀ ਪੰਜਾਬ 'ਚ ਨਗਰ ਨਿਗਮ ਚੋਣਾਂ 'ਚ ਵਰਤਿਆ ਕਿ ਸਾਡੇ ਕੋਲ ਬਹੁਮਤ ਨਾ ਹੁੰਦਿਆਂ ਵੀ ਸਾਡਾ ਉੱਥੇ ਮੇਅਰ ਹੈ, ਸਾਡਾ ਉੱਥੇ ਪ੍ਰਧਾਨ ਹੈ, ਇਹ ਫਾਰਮੂਲਾ ਭਾਰਤੀ ਜਨਤਾ ਪਾਰਟੀ ਭਾਰਤ ਦੇ ਅੰਦਰ ਸੂਬਿਆਂ 'ਚ ਵਰਤਦੀ ਹੈ ਕਿ ਉਹਦੇ ਕੋਲ ਬਹੁਮਤ ਹੋਵੇ ਚਾਹੇ ਨਾ ਹੋਵੇ ਅਗਲੇ ਆਪਣਾ ਮੁੱਖ ਮੰਤਰੀ ਬਣਾ ਲੈਂਦੇ ਨੇ
ਜੀ।
ਹੁਣ ਆਮ ਆਦਮੀ ਪਾਰਟੀ ਦਾ ਅਸਲੀ ਡਰ, ਕੇਜਰੀਵਾਲ ਦਾ ਅਸਲੀ ਡਰ ਇੱਥੋਂ ਸ਼ੁਰੂ ਹੁੰਦਾ ਹੈ। ਉਹਨਾਂ ਨੂੰ ਲੱਗ ਰਿਹਾ ਕਿ ਬਹੁਤੇ ਸਰਵੇ, ਬਹੁਤੀਆਂ ਰਿਪੋਰਟਾਂ ਇਹ ਕਹੀ ਜਾਂਦੀਆਂ ਨੇ ਕਿ ਕੇਜਰੀਵਾਲ ਦੀਆਂ ਸੀਟਾਂ ਘਟਣਗੀਆਂ, ਭਾਜਪਾ ਦੀਆਂ ਸੀਟਾਂ ਵਧਣਗੀਆਂ, ਪਰ ਬਹੁਮਤ ਦੇ ਨੇੜੇ ਜਾਂ ਬਹੁਮਤ ਤੱਕ ਆਮ ਆਦਮੀ ਪਾਰਟੀ ਅੱਪੜ ਜੂਗੀ। 70 ਸੀਟਾਂ ਨੇ ਦਿੱਲੀ 'ਚ
ਜੀ
ਤੇ 17 'ਚੋਂ 36 ਜਿਹਦੇ ਕੋਲ ਆ ਗਈਆਂ ਉਹਦੇ ਕੋਲ ਬਹੁਮਤ ਹੈ ਤੇ 36 ਦੀ ਬਜਾਏ ਮੰਨਿਆ ਜਾ ਰਿਹਾ ਕਿ 37-38 ਤੱਕ ਵੀ ਜਾ ਸਕਦੇ ਆ ਜੀ, 40 ਦੇ ਨੇੜੇ ਵੀ ਜਾ ਸਕਦੇ ਆ ਜੀ, ਰਾਜਨੀਤਿਕ ਮਹਾਰਾਜ ਦਾਅਵੇ ਕਰੀ ਜਾਂਦੇ ਆ। ਕੇਜਰੀਵਾਲ ਨੂੰ ਇਹ ਵੀ ਡਰ ਲੱਗਦਾ ਕਿ 40-42-45 ਤੱਕ ਵੀ ਜੇ ਅਸੀਂ ਚੱਲ ਗਏ ਤਾਂ ਵੀ ਪਤਾ ਨਹੀਂ ਕਿਤੇ ਸਰਕਾਰ ਬੀਜੇਪੀ ਨਾ ਬਣਾ ਲਵੇ, ਕਿਉਂਕਿ ਉਹਨਾਂ ਨੂੰ ਖਰੀਦਣ ਦੀ ਜਿਹੜੀ ਕਲਾ ਆਉਂਦੀ ਆ, ਡਰਾਉਣ ਦੀ ਜਿਹੜੀ ਕਲਾ ਆਉਂਦੀ ਆ, ਭਰਮਾਉਣ ਦੀ ਜਿਹੜੀ ਕਲਾ ਆਉਂਦੀ ਆ, ਉਹ ਤੋਂ ਡਰ ਲੱਗਦਾ ਕੇਜਰੀਵਾਲ ਨੂੰ। ਸੋ ਇਹ 2 ਵੱਡੇ ਰਾਜਿਆਂ ਦੀ ਲੜਾਈ ਦੇ ਵਿੱਚ ਹੈ ਨਾ, ਇੱਕ ਹੋਰ ਸੂਬੇ ਦੀ ਫੌਜ, ਮਤਲਬ ਉਹ ਰਾਜਿਆਂ ਮਹਾਰਾਜਿਆਂ ਦਾ ਹੁੰਦਾ ਸੀ ਨਾ ਕਿ ਬੜੇ ਰਾਜੇ ਨੇ ਇੱਕ ਬੜੀ ਸੈਨਾ ਦੇ ਨਾਲ ਇੱਕ ਰਾਜੇ ਤੇ ਹਮਲਾ ਕਰਤਾ, ਫਿਰ ਉਹ ਰਾਜਾ ਕਮਜ਼ੋਰ ਸੀ, ਛੋਟਾ ਸੀ, ਫਿਰ ਉਹਨੇ ਇੱਕ ਹੋਰ ਨਾਲ ਦੇ ਰਾਜੇ ਤੋਂ ਸਹਿਯੋਗ ਲੈ ਲਿਆ। ਸੋ ਇਸ ਲਈ ਦਿੱਲੀ ਦੇ ਕੇਂਦਰ ਦੇ ਹਵਾਲੇ ਨਾਲ ਭਾਰਤੀ ਜਨਤਾ ਪਾਰਟੀ ਵੱਡੇ ਰਾਜ ਭਾਗ ਦੇ ਨਾਲ ਫੌਜ ਨਾਲ ਹਮਲਾ ਲੈ ਕੇ, ਏਜੰਸੀਆਂ ਦਾ ਹਮਲਾ ਵੀ, ਸੁਰੱਖਿਆ ਦਸਤਿਆਂ ਦਾ ਹਮਲਾ ਵੀ, ਪੁਲਿਸ ਵਾਲਾ ਹਮਲਾ ਵੀ, ਕਾਰੋਬਾਰੀਆਂ ਵਾਲਾ ਹਮਲਾ ਵੀ, ਫਿਰ ਕੇਂਦਰ ਵਾਲੀਆਂ ਯੋਜਨਾਵਾਂ ਦਾ ਹਮਲਾ, ਜਿਸ 'ਚ ਬਜਟ ਵੀ ਕੱਢ ਲਿਆਂਦਾ ਕਿ ਮਿਡਲ ਕਲਾਸ ਲਈ, ਹੈ ਨਾ। ਸੋ ਉਹ ਸਾਰੇ ਦਲ ਵੱਲ ਨਾਲ ਹਮਲਾ ਕੀਤਾ ਤੇ ਕੇਜਰੀਵਾਲ ਵਿਚਾਰੇ ਬਣ ਕੇ, ਹੈ ਨਾ, ਐਂ ਕਿ ਮੈਨੂੰ ਤਾਂ ਫਸਾ ਲਿਆ ਜੀ, ਮੈਨੂੰ ਤਾਂ ਸ਼ੀਸ਼ ਮਹਿਲ 'ਚੋਂ ਕੱਢਤਾ ਜੀ, ਮੇਰੇ ਤਾਂ ਸ਼ਰਾਬ ਘੁਟਾਲਾ ਫੜਿਆ ਗਿਆ ਜੀ, ਉਹ ਐਂ ਵਿਚਾਰੇ ਬਣ ਕੇ, ਪਰ ਉਹ ਪੰਜਾਬ ਵਾਲੀ ਫੌਜ ਨੂੰ ਲੈ ਕੇ ਗਏ। ਸੋ ਪੰਜਾਬ ਦੀ ਸਾਰੀ ਸਰਕਾਰ, ਪੰਜਾਬ ਦੀਆਂ ਸਾਰੀਆਂ ਸ਼ਕਤੀਆਂ, ਪੰਜਾਬ ਦੀ ਮਸ਼ੀਨਰੀ, ਸੋ ਇਸ ਲਈ ਬਰਾਬਰ ਦੀ ਫੌਜ ਹੋ ਕੇ ਲੜੇ ਨੇ
ਜੀ।
ਤੇ ਹੁਣ ਚਲੋ ਦਿੱਲੀ 'ਚ ਚੋਣ ਪ੍ਰਚਾਰ ਮੁੱਕਿਆ, ਕੇਜਰੀਵਾਲ ਨੂੰ ਡਰ ਇਸ ਗੱਲ ਦਾ, ਫਿਕਰ ਇਸ ਗੱਲ ਦਾ ਕਿ ਬੀਜੇਪੀ ਆਪਣੇ ਫਾਰਮੂਲੇ ਨਾਲ ਬਣਾ ਲਵੇ, ਪਰ ਉਹ ਤੋਂ ਪਹਿਲਾਂ ਵੋਟਰਾਂ ਨੇ ਫੈਸਲਾ ਕਰਨਾ ਅਜੇ
ਜੀ,
ਤੇ ਵੋਟਰਾਂ ਦਾ ਫੈਸਲਾ 5 ਤਰੀਕ ਨੂੰ ਪਤਾ ਲੱਗਣਾ, ਤੇ ਉਹਦੇ ਵਿੱਚ ਈਵੀਐਮ ਦਾ ਰੋਲ ਕਿਹਾ ਜਾ ਰਹਿੰਦਾ ਇਹ ਵੀ ਅਜੇ ਸਵਾਲਾਂ ਦੇ ਘੇਰੇ ਚ ਆ। ਸੋ 8 ਨੂੰ ਨਤੀਜੇ ਆਉਣੇ ਆ। ਦਿੱਲੀ ਚ ਤਾਂ 8 ਤੋਂ ਬਾਅਦ ਸਾਹ ਹੋਊਗਾ ਜੀ। ਪੰਜਾਬ ਨੇ ਅੱਜ ਸੁੱਖ ਦਾ ਸਾਹ ਲਿਆ ਜੀ। ਅੱਜ ਪੰਜਾਬ ਦੀ ਸਰਕਾਰ 2 ਮਹੀਨਿਆਂ ਬਾਅਦ ਵਾਪਸ ਮੁੜੀ ਆ
ਜੀ।
ਤੇ ਅੱਜ ਸੀਨੀਅਰ ਪੱਤਰਕਾਰ ਨੇ ਹਮੀਰ ਸਿੰਘ ਜੀ ਉਹ ਇੱਕ ਟਿੱਪਣੀ ਕਰ ਰਹੇ ਸੀ ਬੜੀ ਕਮਾਲ ਦੀ। ਉਹ ਕਹਿੰਦੇ ਵੀ ਜਦੋਂ ਪੰਜਾਬ ਚ ਕੋਈ ਸਰਕਾਰੀ ਧਿਰ ਧਰਨਾ ਲਾਉਂਦੀ ਆ ਨਾ, ਕੋਈ ਮੁਲਾਜ਼ਮ ਕੋਈ ਉਹਨਾਂ ਦੀ ਯੂਨੀਅਨ, ਤੇ ਕਹਿੰਦੇ ਕਿ ਸਰਕਾਰ 2 ਕੁ ਦਿਨ ਤਾਂ ਲੱਲਾ ਪੱਪਾ ਕਰਦੀ ਆ, ਫਿਰ 30 ਕੁ ਦਿਨ ਚਿੱਠੀ ਕੱਢ ਦਿੰਦੇ ਨੇ ਕਿ ਨੋ ਵਰਕ ਨੋ ਪੇ,
ਜੇ
ਕੰਮ ਨੀ ਕਰੋਗੇ ਫਿਰ ਤਨਖਾਹ ਨੀ। ਕਹਿੰਦੇ ਅੱਜ ਪੰਜਾਬ ਨੂੰ ਚਿੱਠੀ ਕੱਢਣੀ ਚਾਹੀਦੀ ਆ ਕਿ ਭਗਵੰਤ ਮਾਨ ਜੀ ਤੁਸੀਂ ਵਾਪਸ ਆ ਕੇ 2 ਮਹੀਨੇ ਦੀ ਤਨਖਾਹ ਨਾ ਲਿਓ। ਤੁਸੀਂ ਤਨਖਾਹ ਦੇ ਹੱਥ 2 ਮਹੀਨੇ ਤਾਂ ਤੁਸੀਂ ਪਾਰਟੀ ਲਈ ਕੰਮ ਕੀਤਾ, ਕੇਜਰੀਵਾਲ ਲਈ ਕੰਮ ਕੀਤਾ, ਪੰਜਾਬ ਲਈ ਥੋੜਾ ਕੀਤਾ। ਸੋ ਇਸ ਲਈ ਕਹਿੰਦੇ ਕਿ ਪਰ ਅੱਜ ਪੰਜਾਬ ਸਰਕਾਰ ਮੁੜ ਆਈ ਤੇ ਪਤਾ ਲੱਗਾ ਕਿ ਸੀਐਮ ਸਾਹਿਬ ਦੇ ਦਫ਼ਤਰ ਦੇ ਮੁਲਾਜ਼ਮ ਅੱਜ ਹਰਾ ਪੈਨ ਦੀ ਸਿਆਹੀ ਲੱਭਦੇ ਫਿਰਦੇ ਸੀ ਕਿ ਮੁੱਖ ਮੰਤਰੀ ਸਾਹਿਬ ਆ ਗਏ, ਭਾਈ ਹੁਣ ਹਰਾ ਪੈਨ ਲੋੜ ਪੈਣਾ, ਫਾਈਲਾਂ ਦਾ ਢੇਰ ਖਾਸਾ ਬੜਾ ਹੋ ਗਿਆ। ਸੋ ਦੇਖਦੇ ਹਾਂ ਜੀ ਕਿੰਨਾ ਕੁ ਪੰਜਾਬ ਦਾ ਕੰਮ ਕਰਦੇ ਕਿੰਨਾ ਕੁ ਨਹੀਂ ਕਰਦੇ, ਪਰ ਦਿੱਲੀ ਦਾ ਦ੍ਰਿਸ਼ ਕੀ ਹੋਊਗਾ ਜੇ 8 ਨੂੰ ਪਤਾ ਲੱਗ ਜਾਏਗਾ, 5 ਨੂੰ ਵੋਟਾਂ 8 ਨੂੰ ਨਤੀਜੇ।
ਦੀਪਕ ਜੀ, ਪੰਜਾਬ ਦੇ ਵਿੱਚ ਪੁਲਿਸ ਚੌਂਕੀਆਂ ਦੇ ਉੱਪਰ ਹੋ ਰਹੇ ਹਮਲੇ ਬਹੁਤ ਵੱਡੀ ਸਮੱਸਿਆ ਬਣੇ ਰਹੇ ਨੇ, ਤੁਸੀਂ ਸਮੇਂ ਸਮੇਂ ਸਿਰ ਖਬਰਾਂ ਉਹਦੇ ਬਾਰੇ ਸਾਂਝੀਆਂ ਕਰਦੇ ਰਹੇ ਹੋ। ਇੱਕ ਬੰਦ ਪੁਲਿਸ ਚੌਂਕੀ 'ਚ ਵੀ ਧਮਾਕਾ ਹੋਇਆ ਜੀ, ਕੀ ਬਣਿਆ, ਕਿੱਥੇ ਦੀ ਘਟਨਾ ਇਹ?
ਬਿਲਕੁਲ ਜੀ, ਅੱਜ ਫਿਰ ਇਹ ਤੋਂ ਪਹਿਲਾਂ ਵੀ ਇੱਕ ਦੋ ਬੰਦ ਚੌਂਕੀਆਂ ਦੇ ਉੱਤੇ ਜਾਂ ਇੱਕ ਖੁੱਲੀਆਂ ਚੌਂਕੀਆਂ ਦੇ ਉੱਤੇ ਵੀ ਧਮਾਕੇ ਹੁੰਦੇ ਰਹੇ ਨੇ, ਲੜੀ ਖਾਸੀ ਲੰਬੀ ਹੋ ਗਈ ਆ ਹੁਣ ਤਾਂ। ਸੋ ਅੱਜ ਫਿਰ ਹੁਣੇ ਕੁਛ ਦੇਰ ਪਹਿਲਾਂ ਦੀ ਉਹ ਖਬਰ ਸਾਹਮਣੇ ਆ ਰਹੀ ਹੈ, ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਅੱਧਾ ਕੁ ਘੰਟਾ ਪਹਿਲਾਂ, ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਖੇਤਰ ਦੇ ਵਿੱਚ ਇੱਕ ਚੌਂਕੀ ਦੇ ਉੱਤੇ ਧਮਾਕੇ ਦੀ ਖਬਰ ਆਈ ਹੈ ਜੀ। ਮਤਲਬ ਪਿਛਲੇ ਸਾਲ ਇਸ ਚੌਂਕੀ ਨੂੰ, ਫਤਿਹਗੜ੍ਹ ਚੂੜੀਆਂ ਦੀ ਇਸ ਪੁਲਿਸ ਚੌਂਕੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਹਦੇ ਨੇੜੇ ਹੀ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ ਤੇ ਲੋਕਾਂ ਨੇ ਤੇ ਨਾਕੇ ਵਾਲਿਆਂ ਨੇ ਧਮਾਕੇ ਦੀ ਆਵਾਜ਼ ਸੁਣੀ ਤੇ ਉੱਧਰ ਨੂੰ ਭੱਜੇ। ਫਿਰ ਮੀਡੀਆ ਆ ਗਿਆ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਵੀ ਪਹੁੰਚ ਗਏ ਤੇ ਉਹ ਕਹਿ ਰਹੇ ਨੇ ਜੀ ਕਿ ਧਮਾਕਾ ਤਾਂ ਹੋਇਆ ਪਰ ਇਹ ਗ੍ਰਨੇਡ ਧਮਾਕਾ ਨਹੀਂ ਜੀ, ਗ੍ਰਨੇਡ ਧਮਾਕੇ ਦੀ ਮਾਰ ਤਾਂ ਇਹ ਤੁਹਾਨੂੰ ਧਿਆਨ ਚ ਆਉਣਾ ਕਿ ਪਿਛਲੇ ਦਿਨਾਂ ਚ ਜਿਹੜੇ ਥਾਣਿਆਂ ਦੇ ਉੱਤੇ ਗ੍ਰਨੇਡ ਹਮਲੇ ਹੋਏ ਸੀ ਉਹਨਾਂ ਚ ਵੀ ਇੱਕ ਦੋ ਚ ਕਹਿੰਦੇ ਸੀ ਟਾਇਰ ਫਟਿਆ ਜੀ ਕਹਿੰਦੇ। ਸੋ ਇਸ ਲਈ ਇਹ ਇੱਕ ਵਾਰ ਫਿਰ ਮਤਲਬ ਕਿ ਟਾਇਰ ਹੋਵੇ, ਕੋਈ ਹੋਰ ਬੰਬ ਹੋਵੇ, ਕੋਈ ਪਟਾਕਾ ਹੋਵੇ, ਚੌਂਕੀਆਂ ਚ ਕਿਉਂ ਚੱਲ ਰਹੇ ਨੇ ਭਾਈ? ਸੋ ਇਹ ਆਪਣੇ ਆਪ ਚ ਸਵਾਲ ਹੈ। ਸੋ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਦੇ ਜਿਹੜੀ ਧਮਾਕੇ ਦੀ ਖਬਰ ਹੈ ਇਹਨੇ ਪੰਜਾਬ ਨੂੰ ਇੱਕ ਫਿਕਰ ਚ ਪਾਇਆ। ਵੈਸੇ ਤਾਂ ਲਗਾਤਾਰ ਪੰਜਾਬ ਚ ਘਟਨਾਵਾਂ ਇਸ ਤਰ੍ਹਾਂ ਦੀ ਵਾਪਰ ਰਹੀਆਂ ਨੇ ਪਰ ਸਰਕਾਰ ਪਤਾ ਨੀ ਕਿਉਂ ਸੁੱਤੀ ਹੈ। ਅੱਜ ਇੱਕ ਹੋਰ ਪਹਿਲੂ ਵੀ ਸਾਹਮਣੇ ਆਇਆ, ਸਿੱਧੂ ਮੂਸੇਵਾਲ ਦੇ ਨਾਲ ਕੰਮ ਕਰਦਾ ਰਿਹਾ ਮੁੰਡਾ ਉਹਦੇ ਗਾਣਿਆਂ ਗੁਣਿਆਂ ਦੇ ਵਿੱਚ ਪ੍ਰਗਟ ਸਿੰਘ ਨਾਂ ਦਾ, ਉਹਦੇ ਘਰ ਦੇ ਉੱਤੇ ਫਾਇਰ ਹੋਏ ਨੇ, ਜਾ ਕੇ ਫਾਇਰਿੰਗ ਹੋਈ ਹੈ, 2-3 ਗੋਲੀਆਂ ਚੱਲੀਆਂ। ਇਹ ਵੱਖਰੀ ਗੱਲ ਹੈ ਕਿ ਸਿੱਧੂ ਮੂਸੇਵਾਲ ਦੇ ਬਾਪੂ ਨੇ ਉਹਨੂੰ ਪੂਰੀ ਤਰ੍ਹਾਂ ਰਾਜਨੀਤਿਕ ਪੱਲਾ ਫੜ ਲਿਆ, ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਉਹਨਾਂ ਦੀ ਖੁੱਲ੍ਹੀ ਜੀਪ 'ਚ ਚੜ੍ਹ ਕੇ ਦਿੱਲੀ 'ਚ ਕਾਂਗਰਸ ਲਈ ਵੋਟਾਂ ਮੰਗਿਆ ਨੇ ਉਹ। ਪਰ ਅੱਜ ਇਹ ਇੱਕ ਪਾਸੇ ਸਿੱਧੂ ਮੂਸੇਵਾਲ ਦੇ ਇੱਕ ਸਾਥੀ ਦੇ ਘਰੇ ਫਾਇਰਿੰਗ ਦਾ, ਦੂਸਰੇ ਪਾਸੇ ਔਰ ਇਹ ਵਰਤਾਰਾ ਲਗਾਤਾਰ ਹੈ। ਨਵੰਬਰ ਮਹੀਨੇ ਤੋਂ ਲਗਾਤਾਰ ਆਪਾਂ ਨੋਟ ਕਰਦੇ ਆਏ ਹਾਂ, 24 ਨਵੰਬਰ ਨੂੰ ਆਪਾਂ ਗੱਲ ਕੀਤੀ ਸੀ ਅਜਨਾਲਾ 'ਚ RDX ਮਿਲ ਗਈ ਸੀ ਧਮਾਕੇ ਤੋਂ ਪਹਿਲਾਂ ਫੜੀ ਗਈ
ਜੀ,
ਹੈਂ। ਫਿਰ 27 ਨਵੰਬਰ ਨੂੰ ਗੁਰਬਖਸ਼ ਨਗਰ ਦੇ ਵਿੱਚ ਗ੍ਰਨੇਡ ਧਮਾਕਾ ਹੋ ਗਿਆ, ਫਿਰ 2 ਦਸੰਬਰ ਨੂੰ SVS ਨਗਰ ਦੇ ਕਾਠਗੜ੍ਹ ਦੇ ਵਿੱਚ ਚੌਂਕੀ ਦੇ ਉੱਤੇ ਗ੍ਰਨੇਡ ਅਟੈਕ ਹੋਇਆ, ਫਿਰ 4 ਦਸੰਬਰ ਨੂੰ ਮਜੀਠਾ ਥਾਣੇ 'ਚ ਗ੍ਰਨੇਡ ਧਮਾਕਾ ਹੋਇਆ, ਫਿਰ 13 ਦਸੰਬਰ ਨੂੰ ਅਲੀਵਾਲ ਬਟਾਲਾ ਵਿਖੇ ਹੈ ਨਾ ਉੱਥੇ ਧਮਾਕਾ ਹੋ ਗਿਆ, ਫਿਰ 17 ਦਸੰਬਰ ਨੂੰ ਇਸਲਾਮਾਬਾਦ ਥਾਣੇ ਦੇ ਬਾਹਰ ਧਮਾਕੇ ਦੀ ਖਬਰ ਆ ਗਈ, ਹੈ। ਫਿਰ 19 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਖਸ਼ੀਵਾਲਾ ਚੌਂਕੀ ਦੇ ਉੱਤੇ ਗ੍ਰਨੇਡ ਧਮਾਕਾ ਹੋਇਆ, ਹੈ। ਫਿਰ 21 ਦਸੰਬਰ ਨੂੰ ਮਤਲਬ ਕਿ ਗੁਰਦਾਸਪੁਰ ਦੇ ਕਲਾਨੌਰ ਦੇ ਖੇਤਰ ਦੇ ਵਿੱਚ ਪੁਲਿਸ ਚੌਂਕੀ 'ਤੇ ਧਮਾਕਾ ਹੋਇਆ, ਫਿਰ 16 ਜਨਵਰੀ ਨੂੰ ਅੰਮ੍ਰਿਤਸਰ ਦੇ ਪਿੰਡ ਜੈਤੀਪੁਰ ਜਿਹੜਾ ਉਹ ਸ਼ਰਾਬ ਕਾਰੋਬਾਰੀ ਜਿਹੜਾ ਪਹਿਲਾਂ ਮਜੀਠੀ ਦੇ ਨੇੜਾ ਸੀ ਫਿਰ ਰੰਧਾਵੇ ਦੇ ਨੇੜੇ ਰਿਹਾ, ਉਹਦੇ ਘਰ ਦੇ ਬਾਹਰ ਧਮਾਕੇ ਵਾਲੀ ਗੱਲ ਆ ਗਈ। ਫਿਰ 19 ਜਨਵਰੀ ਨੂੰ ਅੰਮ੍ਰਿਤਸਰ ਦੇ ਗਮਟਾਲਾ ਚੌਂਕੀ ਦੇ ਬਾਹਰ ਧਮਾਕਾ ਹੋ ਗਿਆ, ਅਤੇ ਅੱਜ ਜਨਾਬ ਫਰਵਰੀ ਮਹੀਨੇ ਦੀ ਸ਼ੁਰੂਆਤ 'ਚ 3 ਫਰਵਰੀ ਨੂੰ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਦੇ ਬੰਦ ਪੁਲਿਸ ਚੌਂਕੀ 'ਚ ਧਮਾਕਾ। ਸੋ ਲਗਾਤਾਰ ਇੱਕ ਪਾਸੇ ਪੁਲਿਸ ਇੱਥੇ ਹੁਣ ਅੱਜ ਕੱਲ੍ਹ ਮੁਕਾਬਲੇ ਬਹੁਤ ਕਰ ਰਹੀ ਹੈ ਕਿ ਗੈਂਗਸਟਰ ਫੜ ਲਏ ਜੀ ਮੁਕਾਬਲਾ, ਦੂਏ ਪਾਸੇ ਚੌਂਕੀਆਂ ਨਿਸ਼ਾਨੇ 'ਤੇ, ਤੀਏ ਪਾਸੇ ਇੱਕ ਵਾਰ ਫਿਰ ਫਿਕਰਮੰਦੀ ਹੈ ਕਿ ਕਿਤੇ ਫਿਰ ਪੁਲਿਸ ਮੁਕਾਬਲੇ ਝੂਠੇ ਸੱਚੇ ਨਾ ਨਿਕਲ ਜਾਣ, ਪੰਜਾਬ ਦੇ ਮੁੰਡਿਆਂ ਨੂੰ ਇਹ ਤਾਂ ਟਾਰਗੇਟ ਕੀਤਾ ਜਾ ਰਿਹਾ ਕਿ ਅਸਲੀ ਫੜੇ ਨਾ ਜਾਣ ਅਤੇ ਨਕਲੀਆਂ 'ਤੇ ਕਾਰਵਾਈ। ਸੋ ਪੰਜਾਬ ਖਾਸੀ ਮੁਸ਼ਕਲ ਦੌਰ 'ਚੋਂ ਲੰਘ ਰਿਹਾ, ਇਸ ਹਮਲੇ ਨਾਲ ਫਿਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਭਾਂਡਾ ਭੰਨਿਆ।
ਅਤੇ ਦੀਪਕ ਜੀ, 7 ਮੈਂਬਰੀ ਕਮੇਟੀ ਦੀ ਫਾਈਨਲੀ ਬੈਠਕ ਜਿਹੜੀ ਪਹਿਲੀ ਬੈਠਕ ਹੋਣੀ ਆ ਉਹ ਕੱਲ੍ਹ ਨੂੰ ਹੋਣ ਜਾ ਰਹੀ ਹੈ ਜੀ।
ਚਲੋ ਜੀ, ਦੇਰ ਆਏ ਦਰੁਸਤ ਆਏ। ਮਤਲਬ 2 ਦਸੰਬਰ ਨੂੰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀਗਾ ਕਿ ਭਾਈ ਤੁਸੀਂ ਤਾਂ ਸਾਰੇ ਆਪਣਾ ਆਧਾਰ ਗਵਾ ਚੁੱਕੇ ਹੋ ਲੀਡਰਸ਼ਿਪ, ਸੋ ਇਸ ਲਈ ਅਕਾਲੀ ਦਲ ਦਾ ਆਧਾਰ ਹਾਸਲ ਕਰਨ ਲਈ, ਅਕਾਲੀ ਦਲ ਦਾ ਰੁਤਬਾ ਹਾਸਲ ਕਰਨ ਲਈ ਆਹ 7 ਮੈਂਬਰੀ ਕਮੇਟੀ ਥਾਪੀ ਜਾਂਦੀ ਹੈ, 'ਚ ਅਸੀਂ ਉਹ ਬੰਦੇ ਲੈ ਰਹੇ ਹਾਂ ਜਿਹੜੇ ਬੰਦੇ ਸਰਵ ਪ੍ਰਮਾਣਿਤ ਨੇ, ਚਾਹੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀ, ਚਾਹੇ ਉਹ ਬਡਾਲਾ ਸਾਹਿਬ ਸੀ, ਹੈਨਾ, ਚਾਹੇ ਉਹ ਅਯਾਲੀ ਜੀ ਹੋਰੀ ਸੀਗੇ, ਚਾਹੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਕਿਰਪਾਲ ਸਿੰਘ ਬਡੂੰਗਰ ਸਾਹਿਬ ਸੀ, ਹੈਨਾ, ਸੋ ਇਸ ਤਰ੍ਹਾਂ ਉਹਨਾਂ ਨੇ, ਚਾਹੇ ਉਹ ਇਕਬਾਲ ਸਿੰਘ ਝੂੰਦਾ ਹੋਰੀ ਸੀ ਜਿਹੜੀ ਝੂੰਦਾ ਕਮੇਟੀ ਦੇ ਰਿਪੋਰਟ ਦੇ ਹਵਾਲੇ ਨਾਲ ਉਹਨਾਂ ਨੇ ਆਪਣਾ ਵਕਾਰ ਹਾਸਲ ਕੀਤਾ, ਸੋ ਇੰਝ 7 ਮੈਂਬਰੀ ਕਮੇਟੀ ਹੋਂਦ ਚ ਆਈ ਸੀ ਕਿ ਇਹ ਸ਼ੁਰੂਆਤ ਕਰੂਗੀ ਮੈਂਬਰਸ਼ਿਪ ਦੀ, ਇਹਨਾਂ ਦੀ ਦੇਖ ਰੇਖ ਚ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਹੋਊਗੀ। ਹੁਣ ਇਹਦਾ ਮਤਲਬ ਸੀਗਾ ਵਿਜੇ ਜੀ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਅਦ ਰਾਜਨੀਤਿਕ ਤੌਰ ਤੇ ਅੱਗੇ ਵਧਣ ਦੇ ਲਈ ਸਭ ਤੋਂ ਪਹਿਲਾ ਕਦਮ ਇਸ ਕਮੇਟੀ ਨੇ ਪੁੱਟਣਾ ਸੀ। ਪਹਿਲੀ ਬੈਠਕ ਇਸ ਕਮੇਟੀ ਦੀ ਹੋਣੀ ਚਾਹੀਦੀ ਸੀ, ਉਹ ਤੋਂ ਬਾਅਦ ਉਹ ਅੱਗੇ ਆਪਣੇ ਬੰਦੇ ਰੱਖਦੀ, ਮੈਂਬਰ ਰੱਖਦੀ, ਨੁਮਾਇੰਦਿਆਂ ਨੂੰ ਡਿਊਟੀ ਲਾਉਂਦੀ ਕਿ ਭਾਈ ਕਰੋ ਮੈਂਬਰਸ਼ਿਪ। ਹੋਇਆ ਇਹ ਤੋਂ ਉਲਟ, ਮਤਲਬ 2 ਮਹੀਨੇ 2 ਦਿਨ ਤੋਂ ਬਾਅਦ ਹੁਣ ਇਹਦੀ ਬੈਠਕ ਹੋਣੀ ਹੈ
ਜੀ।
ਔਰ ਧਿਆਨ ਚ ਹੋਣਾ, ਜਿਸ ਦਿਨ ਵਰਕਿੰਗ ਕਮੇਟੀ ਦੀ ਬੈਠਕ ਹੋਈ ਸੀ ਅਕਾਲੀ ਦਲ ਦੀ, ਉਸ ਦਿਨ ਧਾਮੀ ਸਾਹਿਬ ਆਪਾਂ ਕਿਹਾ ਸੀਗਾ ਕਿ ਹੁਣ ਨਾਲ ਬੈਠ ਕੇ ਮਨਾ ਲਏ ਨੇ ਜਾਂ ਉਹਨਾਂ ਨੇ ਇਹਨਾਂ ਨੂੰ ਮਨਾ ਲਿਆ। ਸੋ ਉਸ ਦਿਨ ਧਾਮੀ ਸਾਹਿਬ ਨੇ ਕਿਹਾ ਸੀਗਾ ਕਿ ਹੁਣ ਅਸੀਂ ਆਉਂਦੇ ਦਿਨਾਂ ਚ 7 ਮੈਂਬਰੀ ਕਮੇਟੀ ਦੀ ਬੈਠਕ ਕਰਾਂਗੇ। ਵਿਜੇ ਜੀ ਉਸ ਦਿਨ ਵੀ ਇਸ ਗੱਲ ਤੇ ਮੰਥਨ ਹੋਇਆ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਜੇ ਲੋੜ ਹੈ ਇਸ ਕਮੇਟੀ ਚ ਵਾਧਾ ਕਰ ਲਿਓ
ਜੀ,
ਤੇ ਕਹਿੰਦੇ ਅੰਦਰ ਨਾ ਆਏ ਸੁੱਚਾ ਸਿੰਘ ਲੰਗਾਹ ਵਰਗੇ ਦਾ ਨਾਮ ਵੀ ਆਇਆ ਕਿ ਉਹਨੂੰ ਪਾ ਲਓ ਕਮੇਟੀ ਚ, ਕੁਝ ਹੋਰ ਨਾ ਆਏ। ਤੇ ਉੱਥੇ ਪਤਾ ਲੱਗ ਰਿਹਾ ਕਿ ਧਾਮੀ ਸਾਹਿਬ ਨੇ ਤੇ ਕੁਝ ਹੋਰ ਮੈਂਬਰਾਂ ਨੇ ਇਹ ਇਤਰਾਜ਼ ਪ੍ਰਗਟਾਇਆ ਕਿ ਭਾਈ ਜਥੇਦਾਰ ਸਾਹਿਬ ਨੂੰ ਪੁੱਛ ਲਓ, ਫਿਰ ਮਸਲਾ ਨਾ ਬਣ ਜਾਵੇ। ਤੇ ਬਿਲਕੁਲ ਜੇ ਗੱਲ ਦਰੁਸਤ ਹੈ, ਜਥੇਦਾਰ ਸਾਹਿਬ ਤਾਂ ਕੁਝ ਨਾਵਾਂ ਦੀ ਕਹਿੰਦੇ ਪਹੁੰਚ ਵੀ ਕੀਤੀ ਗਈ, ਕਿਆ ਨਾਮ ਸ਼ਾਮਿਲ ਕਰਨਾ ਚਾਹੁੰਦੇ ਆ। ਤੇ ਕਹਿੰਦੇ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਆ ਭਾਈ ਹੁਣੇ ਤਾਂ ਤਨਖਾਹ ਭੁਗਤ ਕੇ ਆਏ ਨੇ ਅਜੇ
ਜੀ,
ਹੈ ਨਾ, ਇਹਨਾਂ ਨੇ ਵਕਾਰ ਤਾਂ ਜੇ ਹਾਸਲ ਨਹੀਂ ਕਰਨਾ, ਤੁਸੀਂ 7 ਮੈਂਬਰੀ ਕਮੇਟੀ ਨੂੰ ਤਾਂ ਕੰਮ ਕਰਨ ਦਿਓ। ਤੇ ਉਹਨਾਂ ਦੀ ਝਾੜਾਂ ਤੋਂ ਬਾਅਦ ਕਹਿੰਦੇ ਕਿ ਹੁਣ ਲਗਭਗ 7 ਮੈਂਬਰੀ ਕਮੇਟੀ ਦੀ ਸਵੇਰ ਨੂੰ ਪਟਿਆਲੇ 'ਚ ਬੈਠਕ ਹੋਣੀ ਆ।
ਅੱਛਾ ਜੀ,
ਸੋ ਪਹਿਲੀ ਵਾਰ ਹੈ ਕਿ ਸਾਰੇ ਮੈਂਬਰ ਇਕੱਠੇ ਬੈਠਣਗੇ। ਇਹ ਤੋਂ ਪਹਿਲਾਂ 1-2 ਵਾਰ 1-2 ਥਾਵਾਂ ਤੇ 2-2, 3-3 ਮੈਂਬਰ ਕਰਕੇ ਮਿਲਦੇ ਵੀ ਰਹੇ ਨੇ। ਜਥੇਦਾਰ ਸਾਹਿਬ ਨੇ ਵੀ ਬਡਾਲਾ ਹੋਰਾਂ ਨੂੰ ਤੇ ਧਾਮੀ ਹੋਰਾਂ ਨੂੰ ਇਕੱਠੇ ਬੁਲਾ ਲਿਆ ਸੀ, ਪਰ ਮਨਪ੍ਰੀਤ ਅਯਾਲੀ ਜਾਂ ਇਕਬਾਲ ਸਿੰਘ ਝੂੰਦਾ ਜਾਂ ਕਿਰਪਾਲ ਸਿੰਘ ਬਡੂੰਗਰ ਹੋਰੀ ਤੇ ਆਹ ਸਾਰੇ ਲਗਭਗ 7 ਮੈਂਬਰ ਇਕੱਠੇ ਬੈਠਣਗੇ
ਜੀ।
ਵੈਸੇ ਤਾਂ ਅਕਾਲੀ ਦਲ ਬਹੁਤ ਅੱਗੇ ਵੱਧ ਗਿਆ, ਉਹ ਕਹਿੰਦਾ ਜੀ ਅਸੀਂ 24 ਲੱਖ ਦੀਆਂ ਪਰਚੀਆਂ ਦਾ ਕੰਮ ਨਿਬੇੜ ਲਿਆ, 10 ਲੱਖ ਦੀ ਆ ਮੈਂਬਰਸ਼ਿਪ ਦਾ ਹੋਰ ਕੰਮ ਨਿਬੇੜ ਲੈਣਾ, ਅਸੀਂ ਤਾਂ 35 ਲੱਖ ਮੈਂਬਰਸ਼ਿਪ ਕਰ ਲੈਣੀ, ਸਾਡਾ ਤਾਂ ਕੰਮ ਬਹੁਤ ਤੇਜ਼ ਚੱਲ ਰਿਹਾ, ਅਸੀਂ ਤਾਂ ਮਾਰਚ ਚੜ੍ਹਦਿਆਂ ਨੂੰ ਆਪਣਾ ਪ੍ਰਧਾਨ ਵੀ ਚੁਣਨਾ। ਮਤਲਬ ਜਦੋਂ ਅਕਾਲੀ ਦਲ ਇਸ ਤਰ੍ਹਾਂ ਅੱਗੇ ਵੱਧ ਗਿਆ, ਹੁਣ 7 ਮੈਂਬਰੀ ਕਮੇਟੀ ਕੀ ਉਹ ਕੰਮ ਆਪਣੇ ਹੱਥ 'ਚ ਲੈ ਸਕਦੀ ਹੈ, ਕੀ ਉਹਨੂੰ ਦਰੁਸਤ ਕਰ ਸਕਦੀ ਹੈ, ਕਿ ਉਹਦੇ ਕਰਨ ਨੂੰ ਕੁਝ ਬਚਿਆ ਵੀ ਹੈ ਜਾਂ ਨਹੀਂ, ਜਾਂ ਇਸ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ, ਹੈ ਨਾ। ਮਤਲਬ ਹੁਣ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋ ਕੇ ਜਿਹਨੂੰ ਅਧਿਕਾਰ ਦਿੱਤੇ ਵੀ, ਦੁੱਧ ਦਿੱਤਾ ਵੀ, ਤੇ ਵਿੰਗਣਾ ਪਾ ਕੇ ਫਿਰ ਉਹਦਾ ਕੀ ਸਵਾਦ। ਸੋ ਇਸ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਸਵੇਰੇ ਜਦੋਂ ਸਾਰੇ ਮੈਂਬਰ ਇਕੱਠੇ ਹੋਣਗੇ, ਉਹ ਤਾਂ ਕੀ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਪ੍ਰਵਾਨ ਕਰਨ ਦੇ ਲਈ ਸਾਂਝੀ ਰਾਏ ਬਣਾ ਸਕਣਗੇ
ਜੀ,
ਕਿ ਅਜੇ ਵੀ ਆਪਣੇ ਧੜਿਆਂ ਗਰੁੱਪਾਂ ਨਾਲ ਖੜੇ ਨਜ਼ਰ ਆਉਣਗੇ, ਜਾਂ ਉਹ ਸਵੇਰੇ ਬੈਠਕ ਕਰਨ ਤੋਂ ਬਾਅਦ ਕਹਿਣਗੇ ਕਿ ਸਾਨੂੰ ਕਰਨ ਨੂੰ ਕੁਛ ਨਹੀਂ ਬਚਿਆ, ਅਸਾਂ ਜਥੇਦਾਰ ਸਾਹਿਬ ਨੂੰ ਕਹਿੰਦੇ ਹਾਂ ਜੋ ਹੁਕਮ ਲਾਉਣ ਫਿਰ ਉਵੇਂ ਅੱਗੇ ਵਧੀਏ। ਸੋ ਕੀ ਹੋਊਗਾ ਸਵੇਰ ਨੂੰ ਦੇਖਣ ਵਾਲੀ ਗੱਲ ਹੈ, ਪੰਥਕ ਰਾਜਨੀਤੀ ਦੇ ਹਵਾਲੇ ਨਾਲ ਸਵੇਰ ਨੂੰ ਅਹਿਮ ਦਿਨ ਰਹਿਣ ਵਾਲਾ
ਜੀ। ਤੇ ਦੀਪਕ ਜੀ ਦੱਸਿਓ, ਮੁੱਖ ਮੰਤਰੀ ਦੀ ਗੱਡੀ ਜਦੋਂ ਇੱਕ ਪੰਪ ਤੇ ਰੁਕੀ ਤਾਂ ਪੰਪ ਤੇ ਜਿਹੜੇ ਪਬਲਿਕ ਵਾਸ਼ਰੂਮ ਬਣੇ ਹੁੰਦੇ ਨੇ ਉਹ ਬੰਦ ਕੀਤੇ ਹੋਏ ਸੀ, ਪਰ ਮੁੱਖ ਮੰਤਰੀ ਦੇ ਰੁਕਣ ਨਾਲ ਪਖਾਨਿਆਂ ਦੇ ਦਰਵਾਜ਼ੇ ਖੁੱਲੇ, ਕੀ ਚੱਲ ਰਿਹਾ ਜੀ?
ਇਹ ਖਬਰ ਅੱਜ ਕਾਫੀ ਚਰਚਾ 'ਚ ਹੈ ਜੀ। ਇਹ ਖਬਰ ਦਾ ਆਧਾਰ ਚਰਨਜੀਤ ਭੁੱਲਰ ਨੇ, ਹੁਣ ਜਿਹੜੇ ਮਰਜ਼ੀ ਮੀਡੀਆ ਵਾਲੇ ਦਮ ਭਰੀ ਜਾਣ ਕੇ ਅਸੀਂ ਪਹਿਲਾਂ ਕੀਤੀ ਵਾਹ ਕੀਤੀ, ਇਹ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ ਤੇ ਉਹ ਚਰਨਜੀਤ ਭੁੱਲਰ ਇਹ ਜੀ ਖੋਜ ਰਿਪੋਰਟ ਦੂਜੇ ਤੀਜੇ ਦਿਨ ਕੋਈ ਨਾ ਕੋਈ ਕੱਢ ਲਿਆਉਂਦੇ, ਜਿਹਦੀ ਫਿਰ ਚਰਚਾ ਕਾਫੀ ਹੁੰਦੀ ਹੈ
ਜੀ।
ਮੁੱਖ ਮੰਤਰੀ ਸਾਹਿਬ ਨੇ ਜਾਣਾ ਸੀ ਪਟਿਆਲੇ ਤੇ ਬਈ ਮੁੱਖ ਮੰਤਰੀ ਹੈ, ਪੰਜਾਬ ਦਾ ਸਭ ਤੋਂ ਵੱਡਾ ਅਹੁਦਾ ਹੈ, ਤਾਂ ਕੰਮ ਕਰ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਤੇ ਉਹਦੇ ਵਿੱਚ ਕਈ ਵਾਰ ਵੈਸੇ ਪ੍ਰੈਸ਼ਰ ਵਾਲਾ ਮਸਲਾ ਬਣ ਜਾਂਦਾ ਤੇ ਫਿਰ ਸਭ ਤੋਂ ਵਧੀਆ ਜੇ ਕੋਈ ਔਨ ਰੋਡ ਕੋਈ ਥਾਂ ਹੈ ਤਾਂ ਫਿਰ ਮਤਲਬ ਕਿ ਅੱਜ ਦੀ ਤਰੀਕ 'ਚ ਪੈਟਰੋਲ ਪੰਪ ਨੇ ਹੁਣ, ਹੈ ਨਾ, ਸੋ ਜਿੱਥੇ ਤੁਸੀਂ ਦਰਵਾਜ਼ਾ ਭੇੜ ਕੇ ਆਪਣੀ ਕਾਰਵਾਈ ਪਾ ਸਕਦੇ ਹੋ। ਸੋ ਇਸ ਲਈ ਫਿਰ ਮੁੱਖ ਮੰਤਰੀ ਸਾਹਿਬ ਨੇ ਇੱਕ ਪੰਪ ਤੇ ਗੱਡੀ ਰਖਵਾ ਲਈ। ਉਹ ਕਹਿੰਦੇ ਅਮਲਾ ਫਲਾ ਜਦ ਉਤਰ ਕੇ ਗਿਆ ਤਾਂ ਕਹਿੰਦੇ ਜੀ ਪਖਾਨੇ ਤਾਂ ਗੰਦੇ ਨੇ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਚੱਲ ਅਗਲੇ ਪੰਪ ਤੱਕ ਚੱਲ ਜਾਓ, ਤੇ ਅਗਲੇ ਪੰਪ ਤੇ ਗਏ, ਕਹਿੰਦੇ ਜੀ ਕਰਿੰਦਾ ਜੇਬ 'ਚ ਚਾਬੀ ਪਾ ਕੇ ਪਤਾ ਨੀ ਕਿੱਧਰ ਨੂੰ ਤੁਰਿਆ ਫਿਰਦਾ ਸੀ। ਸੋ ਉੱਥੇ ਵੀ ਤਾਲਾ ਲੱਗਿਆ ਹੋਇਆ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਗੁੱਸਾ ਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਪਖਾਨਿਆਂ ਦੇ ਦਰਵਾਜ਼ੇ ਖਿਲਾਉਣ ਲਈ ਚੀਫ ਸੈਕਟਰੀ ਸਾਹਿਬ ਨੂੰ ਫੋਨ ਮਿਲਾ ਲਿਆ ਕਿ ਚੀਫ ਸੈਕਟਰੀ ਸਾਹਿਬ ਕਰੋ ਕੁਛ, ਇਹ ਤਾਂ ਬਹੁਤ ਮਾੜਾ ਹਾਲ ਹੈ ਆਪਣੇ ਦਾ ਸਿਸਟਮ ਦਾ
ਜੀ,
ਬਈ ਜੇ ਹੁਣ ਚੌਪਰ 'ਚੋਂ ਉਤਰੋਂਗੇ ਥੱਲੇ 5-star ਹੋਟਲਾਂ ਦੇ ਪਖਾਨਿਆਂ 'ਚੋਂ ਨਿਕਲ ਕੇ ਸੜਕਾਂ ਤੇ ਆਓਗੇ ਤਾਂ ਤੁਹਾਨੂੰ ਲੋਕਾਂ ਦੇ ਮਸਲੇ ਪਤਾ ਲੱਗਣਗੇ। ਤਾਂ ਚਲੋ ਮੁੱਖ ਮੰਤਰੀ ਸਾਹਿਬ ਆਏ ਤਾਂ ਸਹੀ, ਧਰਾਤਲ ਤੇ ਉਹਨਾਂ ਨੂੰ ਪਤਾ ਤਾਂ ਲੱਗਿਆ ਕਿ ਸਥਿਤੀ ਕੀ ਆ। ਵੈਸੇ ਵਿਜੇ ਜੀ ਭਾਰਤ ਦੇ ਵਿੱਚ ਜਾਂ ਖਾਸ ਕਰ ਪੰਜਾਬ ਦੇ ਹਵਾਲੇ ਨਾਲ ਵੀ ਨੈਸ਼ਨਲ ਜਾਂ ਸਟੇਟ ਹਾਈਵੇ ਤੇ ਬਹੁ ਗਿਣਤੀ ਪੈਟਰੋਲ ਪੰਪਾਂ ਤੇ ਹੁਣ ਇਹ ਸਹੂਲਤ ਚੰਗੀ ਹੈ
ਜੀ,
ਚਾਹੇ ਉਹ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਪਖਾਨਿਆਂ ਦੀ ਹੋਵੇ। ਇਹ ਤਾਂ ਕਈ ਵਾਰ ਮਾੜੀ ਕਿਸਮਤ ਨੂੰ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹੋ ਜਿਹੇ ਪੰਪੇ ਟੱਕਰੇ, ਹੈਨਾ। ਅਸਲ ਦੇ ਵਿੱਚ ਹੁਣ ਇੰਨਾ ਮਾੜਾ ਹਾਲ ਨਹੀਂ ਹੈ, ਚੰਗੀਆਂ ਸਹੂਲਤਾਂ ਨੇ ਪੰਪਾਂ ਵਾਲਿਆਂ ਤੇ, ਕਿਉਂਕਿ ਅਸੀਂ ਵੀ ਲੋਕ ਸੜਕਾਂ ਤੇ ਰਹਿਣ ਵਾਲੇ ਹਾਂ, ਆਪਾਂ ਸਾਰੇ ਮੀਡੀਆ ਵਾਲੇ ਨੂੰ ਅਸਲ ਰੋਜ਼ ਬਾਹ ਵਾਸਤਾ ਪੈਂਦਾ ਹੀ ਹੈ। ਹਾਂ, ਮੁੱਖ ਮੰਤਰੀ ਸਾਹਿਬ ਨੇ ਜਦੋਂ ਚੀਫ਼ ਸੈਕਟਰੀ ਨੂੰ ਕਿਹਾ ਤੇ ਚੀਫ਼ ਸੈਕਟਰੀ ਨੇ ਜਦੋਂ ਡੀਸੀਆਂ ਨੂੰ ਕਿਹਾ ਤੇ ਸਾਰੇ ਪੰਜਾਬ ਦੇ ਡੀਸੀਆਂ ਦੀ ਹਦਾਇਤ ਲਾ ਦਿੱਤੀ ਡੀਸੀਆਂ ਨੂੰ ਕਿ ਫਟਾਫਟ ਪਖਾਨੇ ਸਾਫ਼ ਕਰਾਓ, ਪਖਾਨੇ ਖਿਲਾਓ। ਚਲੋ ਇਸ ਬਹਾਨੇ ਸੀ ਜਿਹੜੇ ਉੱਕਾ ਦੁੱਕਾ ਪੰਪ ਵਾਲੇ ਗੜਬੜ ਵੀ ਕਰਦੇ ਹੋਣੇ, ਜਾਂ ਉਹ ਕਹਿੰਦੇ ਵੀ ਉਹਨੂੰ ਸਹੂਲਤ ਵਰਤਣ ਦਿਆਂਗੇ ਜਿਹੜਾ ਤੇਲ ਪਵਾਊਗਾ, ਹੈਨਾ, ਜਾਂ ਖਰਾਬ ਹੈ ਜੀ, ਬੰਦ ਹੈ ਜੀ, ਇਹ ਬਹਾਨਾ ਲਾ ਕੇ ਜਿਹੜੇ ਬਚਦੇ ਨੇ ਕਿ ਕਾਹਨੂੰ ਸਫਾਈ ਵਾਲੇ ਦੇ ਕਿਤੇ ਪੈਸੇ ਬਚਾਉਣੇ ਆ, ਉਹਨਾਂ ਦੇ ਵੀ ਬੂਹੇ ਖੁੱਲ ਗਏ। ਔਰ ਜਿਹੜਾ ਪੰਪ ਗੰਦਾ ਮਿਲਿਆ ਸੀ ਉਹਨੂੰ ਕਹਿੰਦੇ 30-35 ਹਜ਼ਾਰ ਜੁਰਮਾਨਾ ਕਰਤਾ, ਤੇ ਜਿਹੜਾ ਤਾਲਾ ਮਿਲਿਆ ਸੀ ਉਹਨੂੰ ਅਜੇ ਤਾੜ ਨਹੀਂ ਕੀਤੀ ਹੈ। ਸੋ ਇਸ ਹਵਾਲੇ ਨਾਲ ਹੀ ਚਲੋ ਲੋਕਾਂ ਲਈ ਸਹੂਲਤ ਹੋਰ ਵਧੀਆ ਹੋ ਗਈ, ਹੁਣ 2-4-6 ਮਹੀਨੇ ਅਸਰ ਤਾਂ ਰਹੂਗਾ ਇਸ ਕੰਮ ਦਾ ਕਿ ਘੱਟੋ ਘੱਟ ਪੰਪਾਂ ਨੂੰ ਡਰ ਰਹੂਗਾ। ਮੈਂ ਕਹਿੰਦਾ ਐਂ ਗਾਹੇ ਪਕਾਏ ਇਹੀ ਕੰਮ ਫੜ ਲਓ, ਜ਼ਰੂਰੀ ਹੈ ਕਿਸੇ ਹੋਟਲ 'ਚ ਜਾ ਕੇ ਗੱਡੀ ਰੋਕਣੀ ਹੈ, ਹੈਨਾ, ਜਾਂ ਕਿਸੇ ਟਿਕਾਣੇ 'ਤੇ ਰੋਕਣੀ ਹੈ। ਸੋ ਇੱਦਾਂ ਜੇ ਮੁੱਖ ਮੰਤਰੀ ਸਾਹਿਬ ਇਹ ਚੀਜ਼ਾਂ ਚੈੱਕ ਕਰਨ ਲੱਗ ਜਾਣ ਤਾਂ ਕਿੰਨਾ ਕੁਛ ਐਂ ਦਰੁਸਤ ਹੋ ਜਾਂਦਾ
ਜੀ।
ਵਿਜੇ ਜੀ, ਸਾਡੇ ਤਾਂ ਇਹ ਵੀ ਹੈ ਕਿ ਜੇ ਕੋਈ ਸੜਕ ਟੁੱਟੀ ਹੋਵੇ ਨਾ, ਨਹੀਂ ਬਣ ਰਹੀ, ਤਾਂ ਪਿੰਡਾਂ ਦੇ ਲੋਕ ਜਾਂ ਸੰਸਥਾ ਵਾਲੇ ਸਲਾਹ ਕਰਦੇ ਆ ਯਾਰ ਕਿਸੇ ਮੰਤਰੀ ਮੁੱਖ ਮੰਤਰੀ ਨੂੰ ਸੱਦ ਲਓ ਕਿਸੇ ਸਮਾਗਮ ਤੇ, ਜੇ ਉਹਨੇ ਆਉਣਾ ਹੋਊਗਾ ਤਾਂ ਪਹਿਲਾਂ ਸੜਕ ਤਾਂ ਬਣ ਜੂਗੀ, ਹੁਣ ਤਾਂ ਬਣਦੀ ਨਹੀਂ। ਸੋ ਇਸ ਲਈ ਏਦਾਂ ਦੀ ਫੇਰੇ ਤੋਰਿਆਂ ਨਾਲ ਜੇ ਕੰਮ ਹੋ ਸਕਦਾ ਤਾਂ ਏਦਾਂ ਵੀ ਕਰ ਲਿਆ ਕਰੋ, ਊਂ ਤਾਂ ਤੁਸੀਂ ਕੁਛ ਕਰਨਾ ਨਹੀਂ ਤਾਂ ਦਿੱਲੀ ਲਈ ਉਹ ਕੰਮ ਕਰਨਾ। ਸੋ ਚਲੋ ਭਲਾ ਹੋਇਆ ਜੀ, ਹੈਨਾ, ਇਸ ਬਹਾਨੇ ਸੀ ਕੁਝ ਸੁਧਾਰ ਹੋ ਸਕਦਾ
ਜੀ। ਦੀਪਕ ਜੀ, ਇਹ ਦੱਸਿਓ, ਰਾਮ ਰਹੀਮ ਨੇ ਕਿਹਾ ਵੀ T20 ਲੋਕ ਬੜੇ ਚਾਅ ਨਾਲ ਵੇਖਦੇ ਨੇ ਤੇ ਲੋਕਾਂ ਦੇ ਵਿੱਚ ਉਤਸੁਕਤਾ ਬੜੀ T20 ਫਾਰਮੈਟ ਨੂੰ ਲੈ ਕੇ। T20 ਫਾਰਮੈਟ ਤਾਂ ਸ਼ੁਰੂ ਹੀ ਕਹਿੰਦੇ ਮੈਂ ਕਰਾਇਆ ਸੀ।
ਅਸਲ ਚ ਜਿਸ ਦਿਨ ਤੇ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਇਸ ਵਾਰ ਪੈਰੋਲ ਤੇ ਆਏ ਨੇ, ਚਰਚਾ ਚ ਬਹੁਤ ਨੇ। ਅੱਜ ਕੱਲ ਆਨਲਾਈਨ ਸਤਸੰਗ ਕਰ ਰਹੇ ਨੇ ਤੇ ਕਹਿੰਦੇ ਹੁਣ ਸਟੈਮਿਨਾ ਘੱਟ ਗਿਆ, ਤੇ ਅੱਗੇ ਮੈਂ ਕਹਿੰਦੇ 4-4 ਘੰਟੇ ਬੋਲ ਲੈਂਦਾ ਸੀਗਾ ਤੇ ਹੁਣ ਕਹਿੰਦੇ ਇਸ ਲਈ ਸ਼ੋਰਟ ਚ ਸਟੋਰੀ ਸੁਣਾਉਣਾ। ਵੈਸੇ ਵੀ ਅੱਜ ਕੱਲ ਕਹਿੰਦੇ ਸ਼ੋਰਟ ਦਾ ਜ਼ਮਾਨਾ ਹੈ ਤੇ ਹੁਣ ਤਾਂ T20 ਉਹ ਚੱਲਦਾ, ਕਹਿੰਦੇ ਇਹ ਵੀ ਮੈਂ ਹੀ ਸ਼ੁਰੂ ਕਰਾਇਆ। ਮਤਲਬ ਤੁਸੀਂ ਦਰੁਸਤ ਫਰਮਾਇਆ ਕਿ ਪਹਿਲਾਂ ਵੀ ਸ਼ਾਇਦ ਸੁਣਿਆ, ਤੁਸੀਂ ਕੋਹਲੀ ਵਾਲੇ ਦਿਨ ਵੀ ਗੱਲ ਕੀਤੀ ਸੀ ਕਿ ਪਹਿਲਾਂ ਵੀ ਉਹਨੇ ਇਹ ਵੀ ਗੱਲ ਉਹਨੇ 6-7 ਸਾਲ ਪਹਿਲਾਂ ਕੀਤੀ ਸੀ, ਹੈ ਨਾ, ਤੇ ਹੋ ਸਕਦਾ ਇਹ ਵੀ ਗੱਲ ਕਿਤੇ ਦੁਬਾਰਾ ਕੀਤੀ ਹੋਵੇ। ਅਸਲ ਚ ਕਈ ਵਾਰ ਉਹ ਪੁਰਾਣੀ ਫਿਲਮਾਂ ਦਾ ਅੱਜ ਕੱਲ੍ਹ ਉਹ ਬਣ ਕੇ ਆਉਂਦਾ ਨਾ ਰੀਮੇਕ, ਬਸ ਇਹ ਰੀਮੇਕ ਫਿਲਮ ਚੱਲ ਰਹੀ ਹੈ ਸਮਝ ਲਓ ਬਾਬੇ ਵਾਲੀ, ਹੁਣ ਜੇਲ੍ਹ ਦੇ ਬਾਹਰ ਆ ਕੇ ਮਤਲਬ ਉਹੀ ਕੈਸਟਾਂ ਦੁਬਾਰਾ ਚਲਾ ਰਿਹਾ ਦਾ। ਮਤਲਬ ਆਪਣੇ ਸਤਸੰਗ ਚ ਇਹ ਜ਼ਿਕਰ ਕਰਦੇ ਹੋ ਪਹਿਲਾਂ, ਮਤਲਬ ਕਿ ਅਚੇਚੇ ਤੌਰ ਤੇ ਅੱਜ ਦੋ ਗੱਲਾਂ ਉਹਨਾਂ ਨੇ ਇਸ ਬੜੇ ਕਮਾਲ ਦੀਆਂ ਕੀਤੀਆਂ। ਉਹ ਕਹਿੰਦੇ ਵੀ ਕਿ ਜਦੋਂ ਮੈਂ T20 ਦੀ ਸ਼ੁਰੂਆਤ ਕੀਤੀ, ਮੈਂ ਇਹਨੂੰ ਖੇਲਣਾ ਤੇ ਖਿਲਾਉਣਾ ਸ਼ੁਰੂ ਕੀਤਾ, ਤਾਂ ਕਹਿੰਦੇ ਵੱਡੇ ਵੱਡੇ ਕ੍ਰਿਕਟ ਪਲੇਅਰਾਂ ਨੇ ਕਿਹਾ ਕਿ ਆਹ ਕੀ ਕਰੀ ਜਾਣੂ, ਇਹਨੂੰ ਕਿਹਨੇ ਦੇਖਣਾ, ਨਾ ਕੋਈ ਖੇਲਣ ਆਊਗਾ ਨਾ ਕੋਈ ਦੇਖਣਾ ਆਊਗਾ। ਕਹਿੰਦੇ ਅੱਜ ਦੁਨੀਆਂ ਭਰ ਚ ਖੇਲਿਆ ਜਾ ਰਿਹਾ, ਇਹਦੀ ਸ਼ੁਰੂਆਤ ਕਹਿੰਦੇ ਮੈਂ ਕੀਤੀ ਆ। ਉਹਨਾਂ ਨੇ ਕਹਿੰਦੇ 1990 ਚ ਮੈਂ ਇਹਨੂੰ ਸ਼ੁਰੂ ਕਰਾਇਆ ਸੀਗਾ। ਫਿਰ ਨਾਲੇ ਉਹ ਕਹਿੰਦੇ ਜੀ ਕਿ ਜਿਹੜਾ ਆਹ ਹੁੰਦਾ ਨਾ ਸੱਪ ਫੜਨ ਵਾਲਾ, ਕਹਿੰਦੇ ਜੀ ਉਹ ਸਨੇਕਰ ਕੈਚਰ ਕਹਿੰਦੇ ਆ ਉਹਨੂੰ, ਪਤਾ ਨੀ ਸਨੇਕ ਕੈਚਰ।
ਅੱਛਾ ਜੀ,
ਹੈਂ, ਕਹਿੰਦੇ ਉਹ ਵੀ ਮੈਂ ਬਣਾਇਆ ਤੇ ਮੈਨੂੰ ਕਈਆਂ ਨੇ ਕਿਹਾ ਕਿ ਇਹਨੂੰ ਪੇਟੈਂਟ ਕਰਾ ਲਓ ਜੀ। ਕਹਿੰਦੇ ਮੈਂ ਕਰਾਇਆ ਹੀ ਨੀ ਅਸਲ ਚ। ਉਹ ਕਹਿੰਦੇ ਕਿ ਜਦੋਂ ਅਸੀਂ ਇੱਥੇ ਮਤਲਬ ਸ਼ਾਹ ਸਤਨਾਮ ਜੀ ਦਾ ਸਿਰਸਾ ਦੇ ਵਿੱਚ ਸਥਾਨ ਬਣਾਉਣਾ ਸ਼ੁਰੂ ਕੀਤਾ ਸੀਗਾ ਸਿਰਸਾ ਚ ਡੇਰਾ, ਤਾਂ ਉਸ ਸਮੇਂ ਇੱਥੇ ਸੱਪ ਬਹੁਤ ਨਿਕਲਦੇ ਸੀ, ਬੜੇ ਕੋਬਰਾ ਨਿਕਲਦੇ ਸੀ। ਕਹਿੰਦੇ ਫਿਰ ਸਾਨੂੰ ਬੜੀ ਮੁਸ਼ਕਲ ਹੁੰਦੀ ਸੀ ਫੜ ਕੇ ਉੱਥੇ ਛੱਡ ਕੇ ਆਉਣਾ ਪੈਂਦੀ ਸੀ ਜੰਗਲਾਂ ਚ। ਕਹਿੰਦੇ ਫਿਰ ਮੈਂ ਕਾਢ ਕੱਢੀਏ ਸਾਲ 1994 ਦੇ ਵਿੱਚ, ਫਿਰ ਮੈਂ ਕੈਚਰ ਤਿਆਰ ਕੀਤਾ ਕਹਿੰਦੇ, ਤੇ ਅੱਜ ਕਹਿੰਦੇ ਕਿ ਇਹਦੀ ਨਕਲ ਕਰਕੇ ਦੁਨੀਆਂ ਭਰ ਦੇ ਵਿੱਚ ਇਹ ਬ੍ਰਾਂਡ ਬਣਾ ਗਿਆ, ਕਿੰਨੀਆਂ ਕੰਪਨੀਆਂ ਦਾ ਕਾਰੋਬਾਰ ਸ਼ੁਰੂ ਹੋ ਗਿਆ। ਸੋ ਬਾਬਾ ਜੀ ਡੇਰਾ ਸਿਰਸਾ ਮੁਖੀ ਜੀ ਅੱਜ ਕੱਲ੍ਹ ਨਵੇਂ ਨਵੇਂ ਸਟੇਸ਼ਨ ਫੜ ਰਹੇ ਨੇ, ਪਤਾ ਨਹੀਂ ਇਹਦੇ ਕੀ ਅਰਥ ਨੇ, ਕੋਈ ਤਾਂ ਭਾਵ ਹੋਊਗਾ ਜਿਹੜੇ ਉਹ ਇਹੋ ਜਿਹੇ ਫਾਰਮੂਲੇ ਤੇ ਕੰਮ ਕਰ ਰਹੇ ਨੇ। ਅੱਜ ਸੁਪਰੀਮ ਕੋਰਟ ਚ ਉਹਨਾਂ ਦੀ ਬਰਗਾੜੀ ਬੇਅਦਬੀ ਵਾਲੇ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਸੀ।
ਅੱਛਾ ਜੀ,
ਅਸਲ ਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਸੇ ਸਮੇਂ ਇਸ ਮਸਲੇ ਦੇ ਉੱਤੇ ਪਹਿਲਾਂ CBI ਨੂੰ ਸੌਂਪ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਦੇ ਦੌਰ ਦੇ ਵਿੱਚ ਇਹ ਮਾਮਲਾ। ਫਿਰ ਉੱਥੋਂ ਜਦੋਂ ਉਹਨਾਂ ਨੇ ਕਲੋਜ਼ਰ ਰਿਪੋਰਟ ਦਾਖਲ ਕਰਤੀ ਤੇ ਵਿਰੋਧ ਹੋਇਆ, ਫਿਰ ਉਹ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਸੌਂਪਤਾ ਸੀ। ਸੋ ਇਸ ਮਸਲੇ ਤੇ ਫਿਰ ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਚਲੀ ਗਈ, ਤੇ ਜਦੋਂ ਉੱਧਰ ਗਈ ਤੇ ਉਹਨਾਂ ਨੇ ਇਹਦੇ ਟ੍ਰਾਇਲ ਦੇ ਉੱਤੇ ਰੋਕ ਲਾਤੀ ਸੀ। ਸੋ ਜਿਹਨੂੰ ਸੁਪਰੀਮ ਕੋਰਟ ਚੁਣੌਤੀ ਦਿੱਤੀ, ਸੋ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਤੇ ਜਿਹਦੇ ਪਰ ਰੋਕ ਲਾਈ ਸੀ ਟ੍ਰਾਇਲ ਤੇ, ਉਹ ਰੋਕ ਹਟਾਤੀ ਹੈ। ਸੋ ਡੇਰਾ ਸਿਰਸਾ ਮੁਖੀ ਦਾ ਟ੍ਰਾਇਲ ਹੋ ਸਕਦਾ ਬਰਗਾੜੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ। ਸੋ ਇਸ ਤਰ੍ਹਾਂ ਉੱਥੇ ਉਹਨਾਂ ਦੀ ਮਤਲਬ ਰਾਹਤ ਨਹੀਂ ਮਿਲੀ, ਉਹਦੇ ਲਈ ਮੁਸ਼ਕਲ ਖੜੀ ਹੋ ਗਈ ਹੈ ਡੇਰਾ ਮੁਖੀ ਲਈ। ਪਰ ਇੱਧਰ ਉਹ ਮਤਲਬ ਇਹੋ ਜਿਹੀਆਂ ਚਰਚਾਵਾਂ ਦੇ ਨਾਲ ਚਰਚਾ 'ਚ ਬਣੇ ਹੋਏ ਨੇ। ਸੋ ਦੇਖਦੇ ਹਾਂ ਜੀ ਇਹ 5 ਤਰੀਕ ਤੱਕ ਚੱਲਦੀ ਹੈ ਬੈਟਿੰਗ ਜਾਂ 5 ਤੋਂ ਬਾਅਦ ਵੀ ਕਰਦੇ ਆ ਕਿਉਂਕਿ 5 ਨੂੰ ਵੋਟਾਂ ਨੇ ਦਿੱਲੀ 'ਚ।
ਜੀ 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 ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।